ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ, ਰੂਹਾਨੀ ਪ੍ਰਵਿਰਤੀ। ਇਸ ਲਿਖਤ ਨੂੰ 11 ਹਿੱਸਿਆਂ ਵਿੱਚ ਲਿਖਿਆ ਗਿਆ ਹੈ, ਅਲੱਗ ਅਲੱਗ ਸਿਰਲੇਖਾਂ ਹੇਠ। ਆਓ ਪਹਿਲਾ ਹਿੱਸਾ ਇਸ ਦਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ, ਜਿਸ ਦਾ ਸਿਰਲੇਖ ਹੈ ਧਰਮ ਨਾਮ ਤਰੀਕ। ਪੁਰਾਣੇ ਵਕਤਾਂ ਵਿੱਚ ਮਜ਼ਹਬ ਤੋਂ ਭਾਵ ਮਨੁੱਖ ਦੇ ਆਪਣੇ ਆਪ ਦੇ ਅਤੇ ਸੰਸਾਰ ਦੇ ਗਿਆਨ ਤੋਂ ਲਿਆ ਜਾਂਦਾ ਸੀ। ਪਵਿੱਤਰ ਸਾਹਿਤ ਵਿੱਚ ਬਾਹਰੀ ਵਸਤੂਆਂ ਦਾ ਗਿਆਨ ਵੀ ਰਲਾ ਦਿੱਤਾ ਜਾਂਦਾ ਸੀ। ਤਾਰਾ ਵਿਗਿਆਨ ਅਤੇ ਮੰਤਕ ਵੀ ਮਜ਼ਹਬ ਦੇ ਅੰਗ ਸਨ। ਸਮਾਜ, ਸਿਹਤ ਅਤੇ ਆਪਣੇ ਵਸਤਰਾਂ ਨੂੰ ਧੋਣਾ ਵੀ ਮਜ਼ਹਬ ਦਾ ਹਿੱਸਾ ਸਨ। ਕੇਵਲ ਫਲਸਫੇ ਦੀਆਂ ਉੱਚ ਧਾਰਨਾਵਾਂ ਵਿੱਚੋਂ ਹੀ ਭਾਰਤੀ ਬ੍ਰਾਹਮਣ ਜੀਵਨ ਦੇ ਦੁੱਖਾਂ ਤੋਂ ਛੁਟਕਾਰਾ ਪਾਲਦੇ ਸਨ। ਉਹ ਸਾਰਾ ਗਿਆਨ ਅਪ੍ਰਚਲਿਤ ਹੋ ਚੁੱਕਾ ਹੈ, ਉਸ ਦੀ ਲੋੜ ਨਹੀਂ ਰਹੀ। ਸਗੋਂ ਹੁਣ ਇਹ ਵਿਚਿੱਤਰ ਪ੍ਰਤੀਤ ਹੁੰਦਾ ਹੈ। ਇਹ ਇੱਕ ਅਚੰਭਾ ਹੈ ਕਿ ਤਥਾ ਕਥਿਤ ਪੂਰਬੀ ਫਲਸਫੇ ਸੰਬੰਧੀ ਪੱਛਮ ਦੀਆਂ ਨਵੇਂ ਗਿਆਨ ਨਾਲ ਪ੍ਰਬੁੱਧ ਯੂਨੀਵਰਸਿਟੀਆਂ ਵਿੱਚ ਵੀ ਇੱਥੇ ਕਿ ਉੱਥੇ ਵੀ ਵਿਦਵਾਨਾਂ ਦੀ ਭਾਲ ਬਾਰੇ ਦਿਲਚਸਪੀ ਰੱਖੀ ਜਾਂਦੀ ਹੈ। ਜੀਵਨ ਕਣੀ ਦੇ ਇੱਕ ਝਲਕਾਰੇ ਨਾਲ ਪੁਜਾਰੀਆਂ ਅਤੇ ਉਪਦੇਸ਼ਕਾਂ ਦੀਆਂ ਅਰੁਕ ਗੱਲਾਂ ਸੁਚੇਤ ਮਨਾਂ ਵਿੱਚ ਰੋਸ ਭਰ ਦਿੰਦੀਆਂ ਹਨ। ਪੋਪਾਂ ਅਤੇ ਪਾਦਰੀਆਂ ਦੇ ਸਾਰੇ ਧਰਮ ਨਫ਼ਰਤ ਦੇ ਗੜ੍ਹ ਹਨ। ਕੋਈ ਵੀ ਸੱਚਾ ਧਾਰਮਿਕ ਮਨੁੱਖ ਲੋਕਾਂ ਦੇ ਧਰਮ ਬਦਲਣ ਦੀ ਦਲੇਰੀ ਨਹੀਂ ਰੱਖ ਸਕਦਾ। ਉਹ ਤਾਂ ਕੇਵਲ ਉਹਨਾਂ ਦੀ ਮਦਦ ਕਰਦਾ ਹੈ ਜੋ ਇਹ ਮੰਗਦੇ ਹੋਣ। ਫਿਰ ਦੁਹਰਾ ਦੇਈਏ, ਕੋਈ ਵੀ ਸੱਚਾ ਧਾਰਮਿਕ ਮਨੁੱਖ ਲੋਕਾਂ ਦੇ ਧਰਮ ਬਦਲਣ ਦੀ ਦਲੇਰੀ ਨਹੀਂ ਰੱਖ ਸਕਦਾ। ਉਹ ਤਾਂ ਕੇਵਲ ਉਹਨਾਂ ਦੀ ਮਦਦ ਕਰਦਾ ਹੈ ਜੋ ਇਹ ਮੰਗਦੇ ਹੋਣ। ਜਿੱਥੇ ਚੇਤਨਾ ਅਤੇ ਇਲਾਹੀ ਵਜਦ ਨੇ ਰਾਜ ਕਰਨਾ ਸੀ, ਉਸ ਸਲਤਨਤ ਵਿੱਚ ਧਾਰਮਿਕ ਮਾਨਤਾਵਾਂ ਸੰਬੰਧੀ ਉਪਦੇਸ਼ ਕਰ ਸਕਣ ਦੀ ਸਮਰੱਥਾ ਆ ਜਾਂਦੀ ਹੈ। ਭੈੜ ਦਾ ਸ੍ਰੀ ਗਣੇਸ਼ ਹੋ ਜਾਂਦਾ ਹੈ। ਇਹ ਫਿਰ ਕੁੱਲ ਆਲਮ ਵਿੱਚ ਫੈਲਦਾ ਹੈ ਕਿ ਮਨੁੱਖ ਜੰਗਲੀ ਜਾਨਵਰਾਂ ਵਾਂਗ ਬਾਕੀ ਦੂਜਿਆਂ 'ਤੇ ਆਪਣਾ ਮਜ਼ਹਬ ਥੋਪਣਾ ਚਾਹੁੰਦਾ ਹੈ ਪਰ ਆਪਣੇ 'ਤੇ ਨਹੀਂ। ਇੱਥੋਂ ਤੱਕ ਕਿ ਉਹ ਸਾਰੀ ਮਨੁੱਖੀ ਕਾਰਜ ਪ੍ਰਣਾਲੀ ਨੂੰ ਤਵਸਬ ਅਤੇ ਪੱਖਪਾਤ 'ਤੇ ਆਧਾਰਿਤ ਮਜ਼ਹਬੀ ਕਾਨੂੰਨਾਂ ਅਨੁਸਾਰ ਚਲਾਉਣਾ ਚਾਹੁੰਦਾ ਹੈ। ਫਿਰ ਦੁਹਰਾ ਦੇਈਏ, ਮਨੁੱਖ ਜੰਗਲੀ ਜਾਨਵਰਾਂ ਵਾਂਗ ਬਾਕੀ ਦੂਜਿਆਂ 'ਤੇ ਆਪਣਾ ਮਜ਼ਹਬ ਥੋਪਣਾ ਚਾਹੁੰਦਾ ਹੈ ਪਰ ਆਪਣੇ 'ਤੇ ਨਹੀਂ। ਇੱਥੋਂ ਤੱਕ ਕਿ ਉਹ ਸਾਰੀ ਮਨੁੱਖੀ ਕਾਰਜ ਪ੍ਰਣਾਲੀ ਨੂੰ ਤਸਬ ਅਤੇ ਪੱਖਪਾਤ 'ਤੇ ਆਧਾਰਿਤ ਮਜ਼ਹਬੀ ਕਾਨੂੰਨਾਂ ਅਨੁਸਾਰ ਚਲਾਉਣਾ ਚਾਹੁੰਦਾ ਹੈ। ਉਹ ਕਾਨੂੰਨ ਜਿਹੜੇ ਦੂਜੇ ਧਰਮਾਂ ਦੇ ਸਾਈਂ ਲੋਕਾਂ ਨੂੰ ਮੌਤ ਦੀ ਸਜ਼ਾ ਦਿੰਦੇ ਹਨ, ਉਹਨਾਂ ਨੂੰ ਰੱਬੀ ਨਿਆਂ ਦਾ ਨਾਂ ਦਿੱਤਾ ਜਾਂਦਾ ਹੈ ਅਤੇ ਦੂਜੇ ਹੋਰਨਾਂ ਕਿਸਮਾਂ ਦੇ ਵੈਸ਼ਿਆਨਾ ਆਦੇਸ਼ ਜਾਰੀ ਕਰਦੇ ਹਨ ਕਿ ਇਹ ਕਰੋ, ਇਹ ਨਾ ਕਰੋ। ਇੱਕ ਜੇ ਕਿਸੇ ਖੁਰਾਕ ਨੂੰ ਧਰਮ ਅਨੁਸਾਰ ਮੰਨਦਾ ਹੈ ਤਾਂ ਬਾਕੀ ਦਿਆਂ ਨੂੰ ਧਰਮ ਵਿਰੋਧੀ। ਇੱਕ ਗੜਬੜ ਜਨਮ ਲੈਂਦੀ ਹੈ, ਬੜਾ ਖਤਰਨਾਕ ਘੜਮਸ ਪੈਦਾ ਹੋ ਜਾਂਦਾ ਹੈ। ਮਨੁੱਖ ਸ਼ਰਾਬੀਆਂ ਵਾਂਗ ਕਿਸੇ ਵੀ ਰੂਹਾਨੀ ਪ੍ਰਾਪਤੀ ਦੇ ਬਿਨਾਂ ਇੱਕ ਭੈੜੇ ਕੱਟੜ ਮਨੁੱਖ ਦੇ ਰੂਪ ਵਿੱਚ ਦੁਨੀਆ ਤਿਆਗ ਜਾਂਦਾ ਹੈ। ਉਹ ਸਮਝਦਾ ਇਹ ਰਿਹਾ ਹੈ ਕਿ ਉਹ ਬਹੁਤ ਜ਼ਿਆਦਾ ਧਾਰਮਿਕ ਸੀ। ਫਿਰ ਦੁਹਰਾ ਦੇਈਏ, ਇੱਕ ਗੜਬੜ ਜਨਮ ਲੈਂਦੀ ਹੈ, ਬੜਾ ਖਤਰਨਾਕ ਘੜਮਸ ਪੈਦਾ ਹੋ ਜਾਂਦਾ ਹੈ। ਮਨੁੱਖ ਸ਼ਰਾਬੀਆਂ ਵਾਂਗ ਕਿਸੇ ਵੀ ਰੂਹਾਨੀ ਪ੍ਰਾਪਤੀ ਦੇ ਬਿਨਾਂ ਇੱਕ ਭੈੜੇ ਕੱਟੜ ਮਨੁੱਖ ਦੇ ਰੂਪ ਵਿੱਚ ਦੁਨੀਆ ਤਿਆਗ ਜਾਂਦਾ ਹੈ। ਉਹ ਸਮਝਦਾ ਇਹ ਰਿਹਾ ਹੈ ਕਿ ਉਹ ਬਹੁਤ ਜ਼ਿਆਦਾ ਧਾਰਮਿਕ ਸੀ। ਜਦੋਂ ਕੋਈ ਧਾਰਮਿਕ ਵਿਚਾਰ ਪ੍ਰਣਾਲੀ ਇਹ ਦਾਅਵਾ ਕਰਨ ਲੱਗਦੀ ਹੈ ਕਿ ਮਰਨ ਪਿੱਛੋਂ ਮਨੁੱਖ ਕਿੱਥੇ ਜਾਂਦਾ ਹੈ ਅਤੇ ਕਿੰਨੇ ਲੱਖ ਸਾਲ ਉਹ ਪਹਿਲਾਂ ਚੰਨ, ਫਿਰ ਸੂਰਜ ਅਤੇ ਉਸ ਤਾਰਕਾ ਮੰਡਲ ਦੇ ਸਫ਼ਰ ਪਿੱਛੋਂ ਇਸ ਅਭਾਗੀ ਧਰਤੀ 'ਤੇ ਆ ਜਨਮ ਲੈਂਦਾ ਹੈ, ਯਕੀਨਨ ਇਹ ਅਮੀਰ ਮੂਰਖਾਂ ਜਿਨ੍ਹਾਂ ਪਾਸ ਜ਼ਾਇਆ ਕਰਨ ਲਈ ਕਾਫ਼ੀ ਸਮਾਂ ਹੈ ਲਈ ਹੀ ਦਿਲਚਸਪੀ ਦਾ ਕਾਰਨ ਬਣ ਸਕਦੀ ਹੈ। ਖਿਆਲ ਕਰੋ, ਜੇ ਕੋਈ ਇਸ ਵਾਹੀਆਤ ਗੱਲ 'ਤੇ ਈਮਾਨ ਨਾ ਲਿਆਵੇ ਤਾਂ ਉਸ ਲਈ ਫਾਂਸੀ ਗੱਡੀ ਪਈ ਹੈ। ਕਾਨੂੰਨ ਅਤੇ ਨਿਆਂ ਦੀ ਇਹ ਮਜ਼ਹਬੀ ਧਾਰਨਾ ਇੱਕ ਅਚੰਭਾ ਹੈ। ਜੇ ਆਹਾਰ ਸੰਬੰਧੀ ਜਾਣਕਾਰੀ ਚਿਕਿਤਸਾ ਵਿਗਿਆਨ 'ਤੇ ਨਾ ਛੱਡ ਦਿੱਤੀ ਜਾਵੇ ਤਾਂ ਧਰਮ ਦੀ ਉਹਨਾਂ ਮਾਮਲਿਆਂ ਜਿਨ੍ਹਾਂ ਦਾ ਉਸਨੂੰ ਕੋਈ ਗਿਆਨ ਨਹੀਂ ਵਿੱਚ ਮੁਦਾਖਲਤ ਕਰਨ ਕਰਕੇ ਖਿੱਲੀ ਉਡਾਈ ਜਾਵੇਗੀ। ਅੱਜ ਦਾ ਹਿੰਦੂ ਸੁਧਾਰਕ ਆਪਣੇ ਵਡਕਿਆਂ ਵਾਂਗ ਜਿਹੜੇ ਬ੍ਰਹਮਚਾਰੀ ਜੀਵਨ ਨੂੰ ਧਾਰਮਿਕ ਅਤੇ ਰੂਹਾਨੀ ਦਰਜਾ ਦਿੰਦੇ ਸਨ ਵੀ ਉਹੀ ਪੁਰਾਣੀਆਂ ਦਲੀਲਾਂ ਦਿੰਦਾ ਹੈ। ਨਿਰਸੰਦੇਹ ਜੀਵ ਵਿਗਿਆਨ ਦੇ ਰਹੱਸ ਅਜੇ ਧਾਰਮਿਕ ਵਿਅਕਤੀ ਨਾਲੋਂ ਪ੍ਰਯੋਗਸ਼ਾਲਾ ਵਿੱਚ ਵਧੇਰੇ ਪਰਖੇ ਤੇ ਜਾਣੇ ਜਾ ਸਕਦੇ ਹਨ। ਫਿਰ ਦੁਹਰਾ ਦੇਈਏ, ਨਿਰਸੰਦੇਹ ਜੀਵ ਵਿਗਿਆਨ ਦੇ ਰਹੱਸ ਅਜੇ ਧਾਰਮਿਕ ਵਿਅਕਤੀ ਨਾਲੋਂ ਪ੍ਰਯੋਗਸ਼ਾਲਾ ਵਿੱਚ ਵਧੇਰੇ ਪਰਖੇ ਤੇ ਜਾਣੇ ਜਾ ਸਕਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।